ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਮਿੱਠੀ ਪਿਆਰੀ ਗੋਦ ਵਿੱਚ ਬੈਠੀ ਗੁਰੂ ਪਿਆਰੀ ਸਤਸੰਗ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਮਹਾਂਪੁਰਖਾਂ ਦੁਆਰਾ ਜੋ ਬਹੁਤ ਹੀ ਵਡਮੁੱਲੀਆਂ ਵੱਖ ਵੱਖ ਟੌਪਿਕਾਂ ਨੂੰ ਲੈ ਕੇ ਲਿਖਤਾਂ ਲਿਖੀਆਂ ਗਈਆਂ ਹਨ, ਅੱਜ ਦਾ ਜੋ ਵਿਸ਼ਾ ਹੈ ਆਤਿਸ਼ ਦੁਨੀਆ ਖੁਣਕ ਡਾਂਗ ਖਦਾਇਆ ਕਲ ਤਾਤੀ ਠੰਡਾ ਹਰ ਨਾਉ, ਇਸ ਦੇ ਉੱਤੇ ਮਹਾਂਪੁਰਖਾਂ ਨੇ 8 ਲੇਖਾਂ ਦੀ ਲੜੀ ਲਿਖੀ, ਤੀਜੇ ਭਾਗ ਨਾਲ ਆਪਾਂ ਸਾਂਝ ਕਰਾਂਗੇ ਕਿ ਕਿਸ ਤਰ੍ਹਾਂ ਇਹ ਆਤਿਸ਼ ਦੁਨੀਆ ਜੋ ਇਹਦੀ ਗੁੱਝੀ ਅੱਗ ਸਾਨੂੰ ਸਾਰਿਆਂ ਨੂੰ ਲੱਗੀ ਹੋਈ ਹੈ, ਉਹ ਮਹਾਂਪੁਰਖਾਂ ਦੁਆਰਾ ਕੀਤੇ ਖੁਲਾਸੇ ਵਿੱਚੋਂ ਉਹ ਕਿਹੜਾ ਨੁਕਤਾ ਹੈ ਜਿਸ ਨਾਲ ਇਹ ਅੱਗ ਬੁੱਝ ਸਕਦੀ ਹੈ, ਉਸ ਨੁਕਤੇ ਨੂੰ ਆਪਾਂ ਪਕੜਨ ਦੀ ਕੋਸ਼ਿਸ਼ ਕਰੀਏ। ਸਾਰੀ ਦੁਨੀਆ ਨੂੰ ਇਹ ਮਾਨਸਿਕ ਅੱਗ ਤਾਂ ਲੱਗੀ ਹੋਈ ਹੈ, ਪਰ ਜਦ ਉੱਤਮ ਅਤੇ ਨੇਕ ਭਾਵਨਾਵਾਂ ਨਾਲ ਬਣਾਈਆਂ ਹੋਈਆਂ ਸੰਸਥਾਵਾਂ ਜਿਹਾ ਕਿ ਸਕੂਲ, ਕਾਲਜ, ਯੂਨੀਵਰਸਿਟੀ, ਮਿਸ਼ਨਰੀ ਕਾਲਜ, ਲਾਇਬ੍ਰੇਰੀ, ਯਤੀਮਖਾਨੇ, ਵਿਧਵਾ ਆਸ਼ਰਮ, ਹਸਪਤਾਲ, ਗਊਸ਼ਾਲਾ ਆਦਿ ਅਨੇਕਾਂ ਕਿਸਮ ਦੀਆਂ ਧਰਮ ਅਰਥ ਸੰਸਥਾਵਾਂ ਵਿੱਚ ਵੀ ਇਹ ਮਾਨਸਿਕ ਅਗਨੀ ਦਾ ਸੇਕ ਲੱਗਦਾ ਹੈ ਤਾਂ ਬੜਾ ਅਫਸੋਸ ਅਤੇ ਦੁੱਖ ਹੁੰਦਾ ਹੈ। ਇਹਨਾਂ ਨੇਕ ਧਰਮ ਅਰਥ ਸੰਸਥਾਵਾਂ ਨੂੰ ਵੀ ਅਸੀਂ ਆਪੋ ਆਪਣੀ ਅੰਦਰਲੀ ਮਾਨਸਿਕ ਅੱਗ ਜਾ ਲਾਈ ਹੈ, ਜਿਸ ਦੇ ਧੂੰਏ ਦਾ ਪ੍ਰਗਟਾਵਾ ਕਦੇ ਕਦੇ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੁੰਦਾ ਰਹਿੰਦਾ ਹੈ। ਅਸਲ ਵਿੱਚ ਧਾਰਮਿਕ ਅਸਥਾਨ, ਧਰਮਸ਼ਾਲਾ, ਡੇਰੇ, ਮੱਠ, ਦਰਗਾਹ, ਠਾਠ ਆਦਿ ਉੱਚੀਆਂ ਸੁੱਚੀਆਂ ਸੰਸਥਾਵਾਂ ਪਵਿੱਤਰਤਾ, ਪ੍ਰੇਮ ਸਵੈਪਨਾ, ਮੈਤਰੀ ਭਾਵ, ਸ਼ਾਂਤੀ, ਮਾਨਸਿਕ ਠੰਡ, ਆਤਮਿਕ ਜੀਵਨ ਸੇਧ, ਹਰੀ ਕੀਰਤਨ, ਭਗਤੀ, ਨਾਮ ਅਭਿਆਸ ਅਤੇ ਦੈਵੀ ਗੁਣਾਂ ਦੇ ਕੇਂਦਰ ਹੋਣੇ ਚਾਹੀਦੇ ਹਨ। ਪਰ ਬੜੀ ਨਿਰਾਸ਼ਤਾ ਅਤੇ ਦੁੱਖ ਦੀ ਗੱਲ ਹੈ ਕਿ ਇਹੋ ਜਿਹੇ ਪਵਿੱਤਰ ਆਤਮਿਕ ਕੇਂਦਰਾਂ ਵਿੱਚ ਵੀ ਆਪਣੀ ਅੰਦਰਲੀ ਮਾਨਸਿਕ ਅੱਗ ਜਾ ਲਾਈ ਹੈ ਅਤੇ ਉੱਥੇ ਵੀ ਈਰਖਾ, ਦਵੈਤ, ਤੁਅਸਵ, ਨਫ਼ਰਤ, ਲੋਭ, ਕ੍ਰੋਧ, ਹੰਕਾਰ, ਡਰ, ਸਹਿਮ, ਅਸ਼ਾਂਤੀ, ਬੇਮੁਖਤਾਈ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੋ ਰਿਹਾ ਹੈ। ਇਸ ਦਾ ਪ੍ਰਗਟਾਵਾ ਜ਼ਾਹਰਾ ਤੌਰ 'ਤੇ ਨਿਤਾ ਪ੍ਰਤੀ ਦੇਖਣ ਅਤੇ ਸੁਣਨ ਵਿੱਚ ਆ ਰਿਹਾ ਹੈ। ਅਸੀਂ ਆਪਣੀ ਅਗਿਆਨਤਾ ਵਿੱਚ ਨੀਵੀਆਂ ਰੁਚੀਆਂ, ਨੀਵੇਂ ਖਿਆਲ, ਧੜੇਬਾਜ਼ੀ, ਈਰਖਾ, ਦਵੈਤ, ਵੈਰ ਵਿਰੋਧ, ਨਿੱਜੀ ਸਵਾਰਥ, ਕੁਰਸੀ ਦੀ ਲਾਲਸਾ, ਚੌਧਰ ਦੀ ਭੁੱਖ, ਹਉਮੈ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਧਰਮ ਸਥਾਨਾਂ ਨੂੰ ਵੀ ਈਰਖਾ ਦਵੈਤ ਦਾ ਅੱਡਾ, ਹਉਮੈ ਦਾ ਖੇਤਰ, ਕ੍ਰੋਧ ਦਾ ਖੇਤਰ, ਨਿੱਜੀ ਸਵਾਰਥ ਦਾ ਜ਼ਰੀਆ, ਮਾਇਕੀ ਲਾਭ, ਗੱਪ ਛੱਪ ਦਾ ਅਖਾੜਾ, ਨਿੰਦਾ ਚੁਗਲੀ ਦਾ ਕੇਂਦਰ, ਧੜੇਬਾਜ਼ੀ ਦਾ ਅੱਡਾ, ਖਿੱਚੋ ਤਾਣ ਦਾ ਖੇਤਰ ਬਦਲਾ ਲੈਣ ਦਾ ਕੇਂਦਰ ਬਣਾ ਲਿਆ ਹੈ। ਦੁਖਦਾਈ ਗੱਲ ਤਾਂ ਇਹ ਹੈ ਕਿ ਜਿਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਇਸ਼ਟ ਅਤੇ ਗੁਰੂ ਮੰਨਦੇ ਹਾਂ, ਉਸ ਦੀ ਪਾਵਨ ਹਜ਼ੂਰੀ ਵਿੱਚ ਧਰਮ ਦੇ ਨਾਂ ਉੱਤੇ ਗੁਰਬਾਣੀ ਦੇ ਆਸ਼ੇ ਦੇ ਐਨ ਉਲਟ ਈਰਖਾ, ਦਵੈਤ, ਨਿੰਦਾ, ਨਫ਼ਰਤ, ਵੈਰ, ਵਿਰੋਧ, ਸਵਾਰਥ, ਲੋਭ, ਕ੍ਰੋਧ, ਹਉਮੈ ਦਾ ਖੁੱਲ੍ਹਮ ਖੁੱਲ੍ਹਾ ਪ੍ਰਗਟਾਵਾ ਕਰਦੇ ਹਾਂ। ਹਾਂਜੀ, ਦੁਖਦਾਈ ਗੱਲ ਤਾਂ ਇਹ ਹੈ ਕਿ ਜਿਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੀ ਨੂੰ ਅਸੀਂ ਇਸ਼ਟ ਅਤੇ ਗੁਰੂ ਮੰਨਦੇ ਹਾਂ, ਉਸ ਦੀ ਪਾਵਨ ਹਜ਼ੂਰੀ ਵਿੱਚ ਧਰਮ ਦੇ ਨਾਂ ਅਤੇ ਗੁਰਬਾਣੀ ਦੇ ਆਸ਼ੇ ਦੇ ਐਨ ਉਲਟ ਈਰਖਾ, ਦਵੈਤ, ਨਿੰਦਾ, ਨਫ਼ਰਤ, ਵੈਰ ਵਿਰੋਧ, ਸਵਾਰਥ, ਲੋਭ, ਕ੍ਰੋਧ, ਹਉਮੈ ਦਾ ਖੁੱਲ੍ਹਮ ਖੁੱਲ੍ਹਾ ਪ੍ਰਗਟਾਵਾ ਕਰਦੇ ਹਾਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੀ ਬੇਅਦਬੀ ਕਰਕੇ ਆਪਣੇ ਧਰਮ ਦੀ ਗੁਲਾਮੀ ਵਾਲਾ ਇਸ਼ਤਿਹਾਰ ਆਪ ਹੀ ਪ੍ਰਸਤੁਤ ਕਰਦੇ ਹਾਂ। ਅਸੀਂ ਮਾਨਸਿਕ ਗੁਲਾਮੀ ਜਾਂ ਅਗਨੀ ਦੀ ਚਿਣਗ ਆਪਣੇ ਨਾਲ ਧਰਮ ਸਥਾਨਾਂ ਵਿੱਚ ਵੀ ਲੈ ਜਾਂਦੇ ਹਾਂ। ਅਤੇ ਇੱਕ ਦੂਜੇ ਨੂੰ ਚੁਆਤੀ ਲਾਈ ਜਾਂਦੇ ਹਨ। ਇਸ ਦੇ ਨਤੀਜੇ ਵਜੋਂ ਗੁਰਦੁਆਰਿਆਂ ਅਥਵਾ ਪਵਿੱਤਰ ਧਾਰਮਿਕ ਸਥਾਨਾਂ ਵਿੱਚ ਵੀ ਲੋਭ ਲਹਿਰ, ਤੂੰ ਤੂੰ ਮੈਂ ਹਉਮੈ ਦੀਆਂ ਬੜਕਾਂ, ਧੜੇਬਾਜ਼ੀ, ਖਿੱਚੋ ਤਾਨ, ਤਾਨੇ ਮਿਹਣੇ, ਨਿੰਦਿਆ ਚੁਗਲੀ, ਨਫ਼ਰਤ, ਵੈਰ ਵਿਰੋਧ, ਝਗੜੇ, ਲੜਾਈਆਂ, ਖੂਨ ਖਰਾਬੇ ਆਦਿ ਘਿਰਨਾ ਯੋਗ ਭਿਆਨਕ ਅਤੇ ਦੁਖਦਾਈ ਕਾਰਨਾਮੇ ਹੁੰਦੇ ਰਹਿੰਦੇ ਹਨ। ਇਸ ਤਰ੍ਹਾਂ ਅਸੀਂ ਆਪਣੀ ਅੰਦਰਲੀ ਮਾਨਸਿਕ ਗੁੱਝੀ ਅਗਨੀ ਨਾਲ ਆਪਣੇ ਇਸ਼ਟ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦੇ ਹਾਂ, ਗੁਰਬਾਣੀ ਦੀ ਕਦਰ ਕੀਮਤ ਅਤੇ ਅਦਬ ਘਟਾਉਂਦੇ ਹਾਂ, ਗੁਰਬਾਣੀ ਦੇ ਆਸ਼ੇ ਤੋਂ ਦਰੇਡੇ ਹੁੰਦੇ ਜਾਂਦੇ ਹਾਂ, ਗੁਰਸਿੱਖੀ ਤੋਂ ਬੇਮੁੱਖ ਹੁੰਦੇ ਹਾਂ, ਆਤਮਿਕ ਪਾਪ ਕਮਾਉਂਦੇ ਹਾਂ, ਮਨ ਮੈਲਾ ਕਰਦੇ ਹਾਂ, ਮਾਨਸਿਕ ਅਗਨੀ ਵਿੱਚ ਹੋਰ ਤੇਲ ਪਾਉਂਦੇ ਹਾਂ, ਮਾਨਸਿਕ ਭਾਂਬੜ ਵਿੱਚ ਸੜਦੇ ਹਾਂ, ਆਪਣਾ ਜੀਵਨ ਤਬਾਹ ਕਰਦੇ ਹਾਂ, ਨਰਕਾਂ ਦੇ ਭਾਗੀ ਹੁੰਦੇ ਹਾਂ, ਅਵਲਾਖੀ ਜਗਿਆਸੂਆਂ ਨੂੰ ਨਿਰਉਤਸ਼ਾਹਤ ਕਰਦੇ ਹਾਂ, ਗੁਰਸਿੱਖੀ ਦੀ ਭੈੜੀ ਮਿਸਾਲ ਪੇਸ਼ ਕਰਦੇ ਹਾਂ, ਧਰਮ ਦਾ ਮਖੌਲ ਉਡਾਉਂਦੇ ਹਾਂ, ਗਲਾਨੀ ਵਾਲੀਆਂ ਨੀਵੀਆਂ ਮਿਸਾਲਾਂ ਦੇ ਨਾਲ ਨਾਸਤਿਕਤਾ ਦਾ ਪ੍ਰਚਾਰ ਕਰਦੇ ਹਾਂ, ਪਵਿੱਤਰ ਧਰਮ ਨੂੰ ਢਾਹ ਲਾਉਂਦੇ ਹਾਂ, ਵਿਸ਼ਵ ਦੇ ਸਮੁੱਚੇ ਬਾਜੂ ਮੰਡਲ ਦੇ ਅਗਨ ਕੁੰਟ ਵਿੱਚ ਵਾਧਾ ਕਰਦੇ ਹਾਂ। ਧਰਮ ਸਥਾਨਾਂ ਵਿੱਚ ਐਸੀ ਹਾਲਤ ਨੂੰ ਦੇਖ ਕੇ ਅਵਲਾਖੀ ਜਗਿਆਸੂਆਂ ਨੂੰ ਨਿਰਾਸ਼ਤਾ ਮਹਿਸੂਸ ਹੁੰਦੀ ਹੈ। ਹਾਂਜੀ, ਧਰਮ ਸਥਾਨਾਂ ਵਿੱਚ ਐਸੀ ਹਾਲਤ ਨੂੰ ਦੇਖ ਕੇ ਅਵਲਾਖੀ ਜਗਿਆਸੂਆਂ ਨੂੰ ਨਿਰਾਸ਼ਤਾ ਮਹਿਸੂਸ ਹੁੰਦੀ ਹੈ। ਜਗਿਆਸੂਆਂ ਦੇ ਇਸ ਨਿਰਾਸ਼ਤਰਾ ਭਰੇ ਹੌਕੇ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਉਂ ਵਰਣਨ ਕੀਤਾ ਹੈ, ਬਾਹਰ ਕੀ ਅਗਨ ਬੂਝਤ ਜਲ ਸਰਤਾ ਕੈ ਨਾਉ ਮੈਂ ਜੋ ਆਗ ਲਾਗੇ ਕੈਸੇ ਕਹਿ ਬੁਝਾਈਐ, ਬਾਹਰ ਸਹਿ ਭਾਗ ਓਟ ਲੀਜੀਅਤ ਕੋਟ ਗੜ, ਗੜ ਮੈਂ ਜੋ ਲੂਟ ਲੀਜੈ ਕਹੋ ਕਤ ਜਾਈਐ, ਚੋਰਨ ਕਹਿ ਤਰਾਸ ਜਾਏ ਸਰਨ ਨਰਿੰਦ ਗਹਿ, ਮਾਰੇ ਮਹੀਪਤ ਜੀ ਉਹ ਕੈਸੇ ਕਹਿ ਬਚਾਈਐ, ਮਾਇਆ ਡਰ ਡਰਪਤ ਹਾਰ ਗੁਰਦੁਆਰੇ ਜਾਵੇ ਤਾਂ ਜੋ ਵਿਆਪੇ ਮਾਇਆ ਕਹਾਂ ਠਹਿਰਾਈਏ। ਇਸ ਗੁਪਤ ਭਿਆਨਕ ਅਤੇ ਮਾਰੂ ਅੱਗ ਨੂੰ ਹੋਰ ਸਪਸ਼ਟ ਤੌਰ 'ਤੇ ਸਮਝਣ ਲਈ ਲੱਕੜ ਦੀ ਉਦਾਹਰਨ ਯੋਗ ਹੋਵੇਗੀ। ਲੱਕੜ ਦੇ ਅੰਦਰ ਗੁੱਝੀ ਅੱਗ ਲੁਕੀ ਹੋਈ ਹੈ। ਇਸ ਗੁੱਝੀ ਅੱਗ ਨੂੰ ਪ੍ਰਗਟ ਕਰਨ ਲਈ ਨਿੱਕੀ ਜਿਹੀ ਚੰਗਿਆੜੀ ਦੀ ਲੋੜ ਹੈ। ਹਾਂਜੀ, ਇਸ ਗੁੱਝੀ ਅੱਗ ਨੂੰ ਪ੍ਰਗਟ ਕਰਨ ਲਈ ਨਿੱਕੀ ਜਿਹੀ ਚਗਿਆੜੀ ਦੀ ਲੋੜ ਹੈ, ਜਿਸ ਨਾਲ ਲੱਕੜ ਮੱਕ ਕੇ ਭਾਂਬੜ ਬਣ ਜਾਂਦੀ। ਇਸ ਭਾਂਬੜ ਵਿੱਚੋਂ ਨਿਕਲੀਆਂ ਹੋਈਆਂ ਚੰਗਿਆੜੀਆਂ ਉੱਡ ਕੇ ਹੋਰਨਾਂ ਲੱਕੜਾਂ ਜਾਂ ਘਰਾਂ ਨੂੰ ਵੀ ਅੱਗ ਲਾ ਦਿੰਦੀਆਂ ਹਨ ਅਤੇ ਬੇਅੰਤ ਤਬਾਹੀ ਮਚਾਉਂਦੀਆਂ ਹਨ। ਜੀ ਭਾਵੇਂ ਉੱਤੋਂ ਜ਼ਾਹਰਾ ਤੌਰ 'ਤੇ ਕਿਤਨਾ ਹੀ ਭਲਾ ਭਲੇਰਾ, ਸਿਆਣਾ, ਵਿਦਵਾਨ, ਗਿਆਨੀ, ਚਤਰ, ਵਿਗਿਆਨਕ, ਫਿਲਾਸਫਰ, ਅਫਲਾਤੂਨ, VIP, ਖਾਨਦਾਨੀ, ਸ਼ਾਹੀ, ਨੇਕ, ਪਾਕ, ਪਰਉਪਕਾਰੀ, ਜੋਗੀ ਜੰਗਮ, ਸਾਧ ਸੰਤ, ਮਹਾਤਮਾ, ਜਗਤ ਗੁਰੂ, ਆਚਾਰੀਆ, ਸ਼੍ਰੀ 108, ਜੋਧਾ, ਸੋਹਣਾ, ਮੋਹਣਾ, ਮਾਇਆਤਾਰੀ, ਛਤਰਪਤ, ਰਾਜਾ ਆਦਿ ਹੋਵੇ, ਪਰ ਸਭ ਦੇ ਅੰਦਰ ਇਹ ਪੰਜੇ ਤੱਤ ਅਗਨੀਆਂ ਭੂਤ ਪ੍ਰੇਤ ਵਾਂਗੂ ਅਦ੍ਰਿਸ਼ਟ ਗੁੱਝੇ ਤੌਰ 'ਤੇ ਅੰਤਰਗਤ ਤਸ ਵਸ ਰਸ ਚਿਮਟ ਸਮਾ ਰਹੀਆਂ ਹਨ ਅਤੇ ਓਤ ਪੋਤ ਤਾਣੇ ਪੇਟੇ ਵਿੱਚ ਰਵ ਰਹੀਆਂ ਭਰਪੂਰ ਹਨ। ਅੰਤਰ ਪੰਚ ਅਗਨ ਕਿਉਂ ਧੀਰਜ ਧੀਜੈ, ਅੰਤਰ ਚੋਰ ਕਿਉਂ ਸਾਧ ਲਹੀਜੈ, ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉੱਪਰ, ਮਨ ਜਲਿਆ ਸੰਨੀ ਚਿੰਤ ਪਈ। ਜੀਵ ਦੇ ਜੀਵਨ ਖੇਤਰ ਦੇ ਹਰ ਪੱਖ ਗਰਮੀ ਸਰਦੀ, ਦੁੱਖ ਸੁੱਖ, ਹਾਸੇ ਰੋਣੇ, ਹਰਖ ਸੋ, ਨਫ਼ਾ ਨੁਕਸਾਨ, ਗਰੀਬੀ ਅਮੀਰੀ, ਬੁੱਢੇ ਬਾਲੇ, ਇਸਤਰੀ ਮਰਦ, ਨੇਕੀ ਬਦੀ, ਵੈਰ ਵਿਰੋਧ, ਈਰਖਾ ਦਵੈਤ, ਲਭ ਲੋਭ, ਕਾਮ ਕ੍ਰੋਧ, ਮੋਹ ਮਮਤਾ, ਪ੍ਰੀਤ ਪਿਆਰ, ਨਫ਼ਰਤ ਤ੍ਰਿਸ਼ਨਾ, ਮੈਂ ਮੇਰੀ, ਖਿਆਲਾਂ ਬਲਵਲਿਆਂ, ਸ਼ਰਧਾ ਪਾਠ ਪੂਜਾ, ਕਰਮ ਧਰਮ ਯੋਗ ਸਾਧਨਾ, ਦੂਜਾ ਭਾਵ ਤਿਆਗ ਬੈਰਾਗ ਆਦਿ ਪ੍ਰਵਿਰਤੀ ਵਿੱਚ ਵੀ ਇਸ ਮਾਨਸਿਕ ਅਗਨੀ ਦੇ ਤੱਤ ਆਪੋ ਆਪਣੀ ਭਾਵ ਅਕਸ਼ ਸੇਕ ਰੰਗਤ ਜਲਵਾ ਦਿਖਾ ਰਹੇ ਹਨ। ਗੁੱਝੀ ਪਾਏ ਜਲੇ ਸੰਸਾਰਾ, ਭਾਵੇਂ ਆਪਣੀ ਮਾਨਸਿਕ ਅੱਗ ਦੇ ਸੇਕ ਅਥਵਾ ਰੰਗਤ ਨੂੰ ਅਸੀਂ ਢੱਕ ਕੇ, ਹਾਂਜੀ ਭਾਵੇਂ ਆਪਣੀ ਮਾਨਸਿਕ ਅੱਗ ਦੇ ਸੇਕ ਅਥਵਾ ਰੰਗਤ ਨੂੰ ਅਸੀਂ ਢੱਕ ਕੇ, ਲੁਕਾ ਕੇ, ਦਬਾ ਕੇ, ਪਖੰਡ ਕਰਕੇ ਛੁਪਾਉਣ ਦੀ ਕਿਤਨੀ ਕੋਸ਼ਿਸ਼ ਕਰੀਏ ਜਾਂ ਇਸ ਦੀ ਹੋਂਦ ਨੂੰ ਜਾਣੀਏ ਜਾਂ ਨਾ, ਮਹਿਸੂਸ ਕਰੀਏ ਜਾਂ ਨਾ, ਮੰਨੀਏ ਜਾਂ ਨਾ, ਇਕਬਾਲ ਕਰੀਏ ਜਾਂ ਨਾ, ਜਾਣ ਬੁੱਝ ਕੇ ਅਵੇਸਲੇ ਬੇਪਰਵਾਹ ਅਣਜਾਣ ਮਚਲੇ ਹੋ ਜਾਈਏ, ਫਿਰ ਵੀ ਕੈਰੀ ਅੱਖ ਦੀ ਤੱਕਣੀ ਨਾਲ, ਤੱਕਣੀ ਦੇ ਵਿਅੰਗ ਨਾਲ, ਵਿਅੰਗ ਦੇ ਕਟਾਖ ਨਾਲ, ਮੱਥੇ ਦੀ ਤਿਉੜੀ ਨਾਲ, ਫਿੱਕੇ ਬੋਲ ਨਾਲ, ਤਾਨੇ ਮਿਹਣਿਆਂ ਨਾਲ, ਨੁਕਤਾਚੀਨੀ ਨਾਲ, ਗਾਲਾਂ ਗਲੋਟਿਆਂ ਨਾਲ, ਨਿੰਦਿਆ ਨਾਲ, ਨੱਕ ਚੜਾਉਣ ਨਾਲ, ਬੇਇਨਸਾਫੀ ਨਾਲ, ਧੱਕੇਸ਼ਾਹੀ ਨਾਲ, ਜ਼ੁਲਮ ਨਾਲ, ਰੋਸੇ ਗਿਲੇ ਨਾਲ, ਨਫ਼ਰਤ ਨਾਲ, ਐਲਰਜੀ ਨਾਲ ਅਤੇ ਹੋਰ ਅਨੇਕਾਂ ਕਿਸਮ ਦੀ ਉਕਸਾਹਟ ਜਾਂ ਬਹਾਨਿਆਂ ਦੁਆਰਾ ਇਹ ਸਾਡੀ ਅੰਦਰਲੀ ਅੱਗ ਸੁਲਗਦੀ ਹੈ, ਮਗਦੀ ਹੈ, ਪ੍ਰਗਟ ਹੁੰਦੀ ਹੈ, ਜਲਦੀ ਹੈ, ਭਾਂਬੜ ਮਚਾਉਂਦੀ ਹੈ, ਲਾਟਾਂ ਛੱਡਦੀ ਹੈ। ਇਸ ਤਰ੍ਹਾਂ ਸਾਡਾ ਅੰਦਰ ਬਾਹਰ ਸਾੜ ਦਿੰਦੀ ਹੈ ਅਤੇ ਸਾਡੇ ਚੰਗੇ ਧਰਮ ਕਰਮ, ਨੇਕੀਆਂ ਪਰਉਪਕਾਰ ਅਤੇ ਦੈਵੀ ਗੁਣ ਵੀ ਸਾੜ ਕੇ ਸਵਾਹ ਕਰ ਦਿੰਦੀ ਹੈ। ਹਾਂਜੀ ਇਸ ਤਰ੍ਹਾਂ ਸਾਡਾ ਅੰਦਰ ਬਾਹਰ ਸਾੜ ਦਿੰਦੀ ਹੈ ਅਤੇ ਸਾਡੇ ਚੰਗੇ ਧਰਮ ਕਰਮ, ਨੇਕੀਆਂ ਪਰਉਪਕਾਰ ਅਤੇ ਦੈਵੀ ਗੁਣ ਵੀ ਸਾੜ ਕੇ ਸਵਾਹ ਕਰ ਦਿੰਦੀ ਹੈ। ਇਹ ਅੰਦਰਲੀ ਅਗਨ ਸਰੀਰ ਨੂੰ ਕਮਜ਼ੋਰ ਅਤੇ ਨਟਾਲ ਕਰਕੇ ਕਈ ਕਿਸਮਾਂ ਦੀਆਂ ਮਾਨਸਿਕ ਅਤੇ ਸਰੀਰਕ ਬਿਮਾਰੀਆਂ ਦਾ ਕਾਰਨ ਬਣਦੀ ਹੈ। ਤਿਤ ਸਰਵੜੇ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨੇ ਕੀਆ, ਪੰਕਜ ਮੋਪਗ ਨਹੀਂ ਚੱਲੈ, ਹਮ ਦੇਖਾ ਤੈ ਡੁਬਿਅਲੀ। ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ, ਕਾਮ ਕ੍ਰੋਧ ਕਾਇਆ ਕੋ ਗਾਲੈ, ਜਿਉਂ ਕੰਚਨ ਸੁਹਾਗਾ ਢਾਲੈ। ਅੰਤਰ ਕ੍ਰੋਧ ਅਹੰਕਾਰ ਹੈ, ਅੰਧਨ ਜਲੈ ਸਦਾ ਦੁੱਖ ਪਾਏ। ਇਹਨਾਂ ਨੀਵੇਂ ਬਲਬਲਿਆਂ ਜਾਂ ਰੁਚੀਆਂ ਦੀ ਤਹਿ ਵਿੱਚ ਗੋਹੇ ਦੀ ਅੱਗ ਵਾਂਗ ਸਾਡੀ ਗੁੱਝੀ ਅੱਗ ਸਾਡੇ ਅੰਤਸ਼ਕਰਨ ਵਿੱਚ ਦੱਬੀ ਹੋਈ ਹੈ ਅਤੇ ਸੁਲਗਦੀ ਰਹਿੰਦੀ ਹੈ। ਗੁੱਝੀ ਪਾਏ ਜਲੇ ਸੰਸਾਰਾ, ਭਗਤ ਨਾ ਵਿਆਪੈ ਮਾਇਆ। ਜਦ ਕਦੇ ਸਾਡੇ ਮਾਇਕੀ ਖਿਆਲਾਂ ਦੇ ਕਿਸੇ ਬਲਬਲੇ ਨੂੰ ਠੇਸ ਵੱਜਦੀ ਹੈ ਜਾਂ ਮੁਖਾਲਪਤ ਹੁੰਦੀ ਹੈ ਤਾਂ ਸਾਡੇ ਮਨ ਦੀ ਹਉਮੈ ਬੁੜਕ ਪੈਂਦੀ। ਹਾਂਜੀ ਜਦ ਕਦੇ ਸਾਡੇ ਮਾਇਕੀ ਖਿਆਲਾਂ ਦੇ ਕਿਸੇ ਬਲਬਲੇ ਨੂੰ ਠੇਸ ਵੱਜਦੀ ਹੈ ਜਾਂ ਮੁਖਾਲਪਤ ਹੁੰਦੀ ਹੈ ਤਾਂ ਸਾਡੇ ਮਨ ਦੀ ਹਉਮੈ ਬੁੜਕ ਪੈਂਦੀ ਹੈ ਅਤੇ ਸਾਡੀ ਗੁੱਝੀ ਅੱਗ ਮਗ ਪੈਂਦੀ ਹੈ। ਇਸ ਨੁਕਤੇ 'ਤੇ ਭਗਤ ਫਰੀਦ ਜੀ ਨੇ ਬੜੇ ਵਿਅੰਗ ਨਾਲ ਕਟਾਕ ਕੀਤਾ ਹੈ। ਫਰੀਦਾ, ਦੁਨੀ ਬਜਾਈ ਬੱਜਦੀ ਤੂੰ ਵੀ ਬੱਜੇ ਨਾਲ, ਸੋਈ ਜਿਉ ਨਾ ਬੱਜਦਾ ਜਿਸ ਅੱਲੋ ਕਰਦਾ ਸਾਰ। ਅਰਥਾਤ ਹੇ ਮਨ, ਆਮ ਦੁਨੀਆਂ ਦੇ ਮਨ ਦੀਆਂ ਤਾਰਾਂ ਬੋਲ ਕਬੋਲ ਨਾਲ ਬੱਜ ਪੈਂਦੀਆਂ ਹਨ, ਪਰ ਤੂੰ ਭਗਤ ਅਖਵਾਉਂਦਾ ਹੋਇਆ ਵੀ ਲੋਕਾਂ ਦੇ ਬੋਲ ਕਬੋਲ ਨਾਲ ਕਿਉਂ ਬੱਜ ਪੈਂਦਾ ਹੈ? ਇਸ ਦੇ ਉਲਟ ਗੁਰਬਾਣੀ ਸਾਨੂੰ ਇਉਂ ਉਪਦੇਸ਼ ਦਿੰਦੀ ਹੈ, ਏਕ ਬੋਲ ਵੀ ਖਪਤੋ ਨਾਹੀਂ ਸਾਹ ਸੰਗ ਸ਼ੀਤ ਲਈ। ਜੇਠ ਹਾੜ ਦੇ ਮਹੀਨਿਆਂ ਵਿੱਚ ਅਸੀਂ ਅੱਤ ਦੀ ਗਰਮੀ ਨਾਲ ਬੇਹਾਲ ਹੁੰਦੇ ਹਾਂ ਅਤੇ ਪੱਖਿਆਂ, ਕੂਲਰਾਂ ਅਤੇ ਬਰਫ਼ ਨਾਲ ਇਸ ਗਰਮੀ ਦੀ ਤਪਸ਼ ਤੋਂ ਬਚਣ ਦੇ ਅਨੇਕਾਂ ਉਪਾਅ ਕਰਦੇ ਹਾਂ। ਇਸੇ ਤਰ੍ਹਾਂ ਅੰਦਰਲੀ ਮਾਨਸਿਕ ਅਗਨੀ ਦੀਆਂ ਅਨੇਕਾਂ ਲਾਟਾਂ, ਹਾਂਜੀ ਕਿਹੜੀਆਂ ਲਾਟਾਂ ਹਨ? ਚਿੰਤਾ, ਫਿਕਰ, ਤ੍ਰਿਸ਼ਨਾ, ਰੋਸੇ ਗਿਲੇ, ਐਲਰਜੀ, ਈਰਖਾ, ਦਵੈਤ, ਨਫ਼ਰਤ, ਵੈਰ ਵਿਰੋਧ, ਨਿੰਦਾ ਚੁਗਲੀ, ਸ਼ੱਕ, ਡਰ, ਸਾੜਾ, ਕੁਲਝਣਾ, ਦੁੱਖ ਕਲੇਸ਼, ਕਾਮ ਕ੍ਰੋਧ, ਲੋਭ ਮੋਹ ਹੰਕਾਰ, ਮੈਂ ਮੇਰੀ ਆਦਿ ਬਾਸ਼ਨਾਵਾਂ ਜਾਂ ਸਾਨੂੰ ਅਤਿਅੰਤ ਤੰਗ ਕਰਦੀਆਂ ਹਨ, ਤਾਂ ਅਸੀਂ ਇਹਨਾਂ 'ਤੇ ਸੇਕ ਤੋਂ ਬਚਣ ਲਈ ਸਿਨੇਮਾ, ਟੀਵੀ, ਨਾਵਲ, ਨਸ਼ੇ ਜਾਂ ਤਾਸ਼ ਅਤੇ ਕਈ ਕਿਸਮ ਦੇ ਹੋਰ ਮਨੋਰੰਜਨਾਂ ਦੁਆਰਾ ਆਰਜ਼ੀ ਤੌਰ 'ਤੇ ਭੁਲਾਉਣ ਜਾਂ ਟਾਲਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਸਾਡੇ ਮਨ, ਚਿੱਤ ਅਤੇ ਅੰਤਸ਼ਕਰਨ ਵਿੱਚ ਇਹ ਗੁੱਜੀ ਅੱਗ ਉਸੇ ਤਰ੍ਹਾਂ ਸੁਲਗਦੀ ਰਹਿੰਦੀ ਹੈ ਅਤੇ ਵੱਧਦੀ ਜਾਂਦੀ ਹੈ। ਮਰਜ ਵੜਤੀ ਗਈ ਜਿਉਂ ਜਿਉਂ ਦਵਾ ਕੀ। ਰੇਗਿਸਤਾਨ ਵਿੱਚ ਊਠ ਵਰਗੇ ਵੱਡੇ ਵੱਡੇ ਮੁਰਗੇ ਹੁੰਦੇ ਹਨ, ਜਿਨ੍ਹਾਂ ਨੂੰ ਛਤਰ ਮੁਰਗ ਕਿਹਾ ਜਾਂਦਾ ਹੈ। ਜਦ ਇਸ ਨੂੰ ਕੋਈ ਖਤਰਾ ਦਿਸਦਾ ਹੈ ਤਾਂ ਇਹ ਆਪਣਾ ਸਿਰ ਰੇਤੇ ਵਿੱਚ ਲੁਕੋ ਕੇ ਸਮਝਦਾ ਹੈ ਕਿ ਉਹ ਖਤਰੇ ਤੋਂ ਬਚ ਗਿਆ ਹੈ, ਪਰ ਛੇਤੀ ਹੀ ਉਹ ਮਾਰਿਆ ਜਾਂਦਾ ਹੈ। ਐਨ ਇਸੇ ਤਰ੍ਹਾਂ ਅਸੀਂ ਇਸ ਗੁੱਜੀ ਮਾਨਸ ਅਗਨੀ ਵਿੱਚ ਦਿਨ ਰਾਤ ਸੜਦੇ ਬਲਦੇ ਹੋਏ ਵੀ ਕਈ ਕਿਸਮ ਦੇ ਮਨੋਰੰਜਨਾਂ ਅਤੇ ਐਸ਼ਾਂ ਵਿੱਚ ਖਚਤ ਹੋ ਕੇ ਆਪਣੇ ਮਨ ਨੂੰ ਝੂਠੀ ਤਸੱਲੀ ਦਿੰਦੇ ਹੋਏ ਇਸ ਮਾਨਸਿਕ ਅਗਨੀ ਨੂੰ ਭੁਲਾਉਣ ਜਾਂ ਟਾਲਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਬੜੀ ਅਨੋਖੀ ਗੱਲ ਹੈ ਕਿ ਸਾਡੇ ਵਿੱਚੋਂ ਕੋਈ ਵੀ ਇਹ ਗੱਲ ਮੰਨਣ ਜਾਂ ਇਕਬਾਲ ਕਰਨ ਨੂੰ ਤਿਆਰ ਨਹੀਂ ਕਿ ਸਾਡੇ ਅੰਦਰ ਇਹ ਗੁੱਝੀ ਮਾਨਸਿਕ ਅੱਗ ਦਾ ਤੱਤ ਪ੍ਰਵੇਸ਼ ਹੈ। ਹਾਂਜੀ, ਇਹ ਬੜੀ ਅਨੋਖੀ ਗੱਲ ਹੈ ਕਿ ਸਾਡੇ ਵਿੱਚੋਂ ਕੋਈ ਵੀ ਇਹ ਗੱਲ ਮੰਨਣ ਜਾਂ ਇਕਬਾਲ ਕਰਨ ਨੂੰ ਤਿਆਰ ਨਹੀਂ ਕਿ ਸਾਡੇ ਅੰਦਰ ਇਹ ਗੁੱਝੀ ਮਾਨਸਿਕ ਅੱਗ ਦਾ ਤੱਤ ਪ੍ਰਵੇਸ਼ ਹੈ। ਭਾਵੇਂ ਅਸੀਂ ਦਿਨ ਰਾਤ ਇਸੇ ਮਿਥਨ ਮੋਹ ਅਗਨ ਸੋਕ ਸਾਗਰ ਵਿੱਚ ਗਲਤਾਨ ਹੋ ਕੇ ਸੜਬਲ ਰਹੇ ਹਾਂ, ਸਾਡੇ ਮਨ ਦੇ ਮੁੱਢਲੇ ਦੋ ਅੱਡ ਅੱਡ ਰੁੱਖ ਜਾਂ ਜੀਵਨ ਆਸ਼ੇ ਹਨ ਜੋ ਆਪਸ ਵਿੱਚ ਮੁਤਜ਼ਾਦ ਅਤੇ ਇੱਕ ਦੂਜੇ ਦੇ ਉਲਟ ਹਨ। ਲਿਵ ਧਾਤ ਦੋਏ ਰਾਹ ਹੈ ਹੁਕਮੀ ਕਾਰ ਕਮਾਈ। ਪਹਿਲਾ ਹੈ ਜੀ ਬਾਹਰਮੁਖੀ ਬਿਰਤੀਆਂ। ਬਾਹਰਮੁਖੀ ਬਿਰਤੀਆਂ ਵਿੱਚ ਗਲਤਾਨ ਹੋ ਕੇ ਰੱਬ ਦੀ ਭੁੱਲ, ਹੁਕਮ ਤੋਂ ਅਣਜਾਣ, ਕੂੜੀ ਸਿਆਣਪ, ਮੈਂ ਮੇਰੀ ਦਾ ਵਰਤਾਰਾ, ਮੋਹ ਮਾਇਆ, ਭਰਮ ਭੁਲਾਵਾ, ਇਲਾਹੀ ਬਰਕਤਾਂ ਤੋਂ ਵਾਂਝੇ, ਦੂਜੇ ਭਾਓ, ਆਤਿਸ਼ ਦੁਨੀਆ, ਗੁੱਜੀ ਪਾਏ, ਅਗਨ ਕੁੰਠ, ਅਗਨ ਸੋਕ ਸਾਗਰ ਵਿੱਚ ਵਿਚਰਨਾ ਅਤੇ ਦੁੱਖ ਭੋਗਣਾ। ਦੂਜਾ ਹੈ ਅੰਤਰਮੁਖੀ ਵਿੱਚ ਬਿਰਤੀਆਂ ਇਕਾਗਰ ਕਰਕੇ ਗੁਰਬਾਣੀ ਦੀ ਰੋਸ਼ਨੀ ਵਿੱਚ ਆਤਮ ਪ੍ਰਾਇਣ ਹੋਣਾ, ਸ਼ਬਦ ਦੀ ਟੇਕ ਲੈਣੀ, ਸ਼ਬਦ ਵਿੱਚ ਸੁਰਤ ਲਾ ਕੇ ਨਾਮ ਸਿਮਰਨ ਕਰਨ, ਸ਼ਬਦ ਵਿੱਚ ਲਿਵ ਲੀਨ ਹੋਣਾ, ਚਰਨ ਸ਼ਰਨ ਜਾਣਾ ਅਤੇ ਸ਼ਬਦ ਦੇ ਪ੍ਰਕਾਸ਼ ਵਿੱਚ ਠੰਡ, ਆਤਮ ਰੰਗ, ਰੁਣ ਚੁਣ, ਅਨਹਤ ਧੁਨੀ, ਪਿਰਮ ਰਸ, ਨਾਮ ਰਸ, ਪਿਰਮ ਪਿਆਲਾ, ਪ੍ਰੇਮ ਸਵੈਪਨਾ, ਪਿਆਰ ਦੇ ਹਡੋਲੇ, ਨਾਮ ਖੁਮਾਰੀ, ਸਦਾ ਖੈਰ, ਸਦਾ ਸੁਖ, ਸਦਾ ਖੇਮ, ਸਦਾ ਸਵੇਰਾ, ਸਦਾ ਖੁਸ਼ੀ, ਸਦੀਵੀ ਖੇੜਾ ਮਾਨਣਾ। ਗੁਰਬਾਣੀ ਦੇ ਫਰਮਾਨ, ਰੋਗ ਦਾਰੂ ਦੋਵੇਂ ਬੁੱਝੈ ਤਾਂ ਵੈਦ ਸਜਾਣ। ਅਨੁਸਾਰ ਕਲ ਤਾਤੀ ਅਤੇ ਠੰਡਾ ਹਰ ਨਾਉ ਦੋਵਾਂ ਨੂੰ ਸਮਝਣ, ਪਹਿਚਾਨਣ, ਬੁੱਝਣ ਅਤੇ ਨਿਰਣਾ ਕਰਨ ਲਈ ਗੁਰਬਾਣੀ ਇਉਂ ਅਗਵਾਈ ਅਤੇ ਜੀਵਨ ਸੇਧ ਦਿੰਦੀ ਹੈ। ਦੁਰਮਤ ਅਗਨ ਜਗਤ ਪਰ ਜਾ ਰਹਿ ਸੋ ਉਭਰੈ ਗੁਰ ਸ਼ਬਦ ਵਿਚਾਰੈ। ਤਪਤ ਬੁੱਝੀ ਗੁਰ ਸ਼ਬਦੀ ਮਾਏ ਬਿਨਸ ਗਇਓ ਤਾਪ ਸਭ ਸਹਿਸਾ ਗੁਰ ਸ਼ੀਤਲ ਮਿਲਿਓ ਸਹਿ ਸਵਾਏ। ਗੁਰ ਸ਼ਬਦੀ ਹਰ ਮਨ ਵਸੈ ਹਰ ਸਹਿਜੇ ਜਾਤਾ ਅੰਦਰੋਂ ਤ੍ਰਿਸ਼ਨਾ ਅਗਨ ਬੁੱਝੀ ਹਰ ਅੰਮ੍ਰਿਤ ਸਰਨਾਤਾ। ਇਹ ਜਗ ਜਲਤਾ ਨਦਰੀ ਆਇਆ ਗੁਰ ਕਹਿ ਸ਼ਬਦ ਸੁਭਾਏ ਸ਼ਬਦ ਰਤੇ ਸੇ ਸ਼ੀਤਲ ਪਏ ਨਾਨਕ ਸੱਚ ਕਮਾਏ। ਮਾਇਆ ਅਗਨ ਜਲੈ ਸੰਸਾਰੇ ਗੁਰਮੁਖ ਨਿਵਾਰੈ ਸ਼ਬਦ ਵਿਚਾਰੇ। ਅੰਤਰ ਸ਼ਾਂਤ ਸਦਾ ਸੁਖ ਪਾਇਆ ਗੁਰਮਤੀ ਨਾਮ ਲੀਜੈ ਹੈ। ਅਗਿਆਨ ਤ੍ਰਿਸ਼ਨਾ ਇਸ ਤਨੇ ਜਲਾਏ ਤਿਸ ਦੀ ਬੁੱਝੈ ਜੇ ਗੁਰ ਸ਼ਬਦ ਕਮਾਏ। ਤਨ ਮਨ ਸ਼ੀਤਲ ਕ੍ਰੋਧ ਨਿਵਾਰੇ ਹਉ ਮੈਂ ਮਾਰ ਸਮਾਇਆ ਅੰਤਰ ਅਗਨ ਸਬਲ ਅਤ ਬਿਖਿਆ ਹਿਵ ਸ਼ੀਤਲ ਸ਼ਬਦ ਗੁਰ ਦੀਜੈ ਤਨ ਮਨ ਸ਼ਾਂਤ ਹੋਏ ਅਧਿਕਾਈ ਰੋਗ ਕਟੈ ਸੂਖ ਸਬੀਜੈ। ਸ਼ਬਦ ਅਤੇ ਨਾਮ ਆਤਮ ਪ੍ਰਕਾਸ਼ ਦੇ ਦੋ ਪੱਖ ਹਨ। ਹਾਂਜੀ, ਸ਼ਬਦ ਅਤੇ ਨਾਮ ਆਤਮ ਪ੍ਰਕਾਸ਼ ਦੇ ਦੋ ਪੱਖ ਹਨ। ਸ਼ਬਦ ਅਤੇ ਨਾਮ ਦੋਨੋਂ ਹੀ ਇੱਕੇ ਆਤਮ ਪ੍ਰਕਾਸ਼ ਦੇ ਪ੍ਰਤੀਕ ਅਤੇ ਪ੍ਰਗਟਾਵੇ ਹਨ। ਇਸੇ ਲਈ ਗੁਰਬਾਣੀ ਵਿੱਚ ਗੁੱਜੀ ਮਾਨਸ ਅੱਗ ਨੂੰ ਠੰਡਾ ਹਰਨਾਉ ਨਾਲ ਬੁਝਾਉਣ ਦੀ ਸਿਫਾਰਿਸ਼ ਕੀਤੀ ਗਈ ਹੈ। ਮੇਰੇ ਮਨ ਗਉ ਹਰ ਨਾਮ ਕਾ ਉਲਾ ਤੁਝੇ ਨਾ ਲਾਗੈ ਤਾਤਾ ਚੋਲਾ। ਜੈ ਮਹਾਂ ਭਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੂੰ ਉਪਰ ਸ਼ਾਮ। ਕਲ ਤਾਤੀ ਠੰਡਾ ਹਰਨਾਉ ਸਿਮਰ ਸਿਮਰ ਸਦਾ ਸੁਖ ਪਾਓ। ਚੰਦਨ ਚੰਦਨ ਸਰਦ ਰੁੱਤ ਮੂਲ ਨ ਮਿਠਈ ਕਾਮ ਸ਼ੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਤਪਤ ਕੜਾਹਾ ਬੁਝ ਗਿਆ ਗੁਰ ਸ਼ੀਤਲ ਨਾਮ ਦਿਓ। ਮੇਰੇ ਮਨ ਨਾਮ ਨਿਤ ਨਿਤ ਲੇ ਜਲਤ ਨਾਹੀ ਅਗਨ ਸਾਗਰ ਸੂਖ ਮਨ ਧਨ ਦੇ। ਹਰ ਕੇ ਨਾਮ ਕੀ ਮਨ ਰੁਚੈ ਕੋਟ ਸ਼ਾਂਤ ਆਨੰਦ ਪੂਰਨ ਜਲਤ ਛਾਤੀ ਬੁਝੈ। ਬਿਣ ਨਾਵੈ ਸੂਕਾ ਸੰਸਾਰ ਅਗਨ ਤ੍ਰਿਸ਼ਨਾ ਜਲੈ ਵਾਰੋ ਬਾਰ। ਬਿਣ ਨਾਵੈ ਸੂਕਾ ਸੰਸਾਰ ਅਗਨ ਤ੍ਰਿਸ਼ਨਾ ਜਲੈ ਵਾਰੋ ਬਾਰ ਆਤਿਸ਼ ਦੁਨੀਆ ਖੁਨਕ ਨਾਮ ਖਦਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸੰਗਤ ਜੀਓ, ਮਹਾਂਪੁਰਖਾਂ ਨੇ ਇਸ ਆਤਿਸ਼ ਦੁਨੀਆ ਦੇ ਵਿਸ਼ੇ ਦੇ ਉੱਤੇ 8 ਲੇਖਾਂ ਦੀ ਲੜੀ ਲਿਖੀ, ਇਸੇ ਤਰ੍ਹਾਂ ਸਿਮਰਨ ਦੇ ਉੱਤੇ 16 ਲੇਖਾਂ ਦੀ, ਸੰਗਤ ਦੇ ਉੱਤੇ 14 ਲੇਖਾਂ ਦੀ, ਧਰਮ ਮਜ ਰੋਸੇ ਗਿਲੇ ਧਰਮ ਪ੍ਰਚਾਰ ਸ਼ਬਦ ਵੱਖ ਵੱਖ ਟੌਪਿਕਾਂ ਨੂੰ ਲੈ ਕੇ 132 ਲੇਖ ਇਹ ਪੰਜਾਬੀ ਵਿੱਚ ਲਿਖੇ ਹਨ। ਇਹਨਾਂ ਸਾਰਿਆਂ ਦਾ ਤਰਜਮਾ ਹਿੰਦੀ ਵਿੱਚ ਵੀ ਹੋ ਚੁੱਕਾ ਹੈ। 5 ਕੁ ਲਿਖਤਾਂ ਮਹਾਂਪੁਰਖਾਂ ਦੀਆਂ ਇੰਗਲਿਸ਼ ਵਿੱਚ ਵੀ ਹਨ। ਸੋ ਜਿਨ੍ਹਾਂ ਗੁਰੂ ਪਿਆਰੀਆਂ ਸੰਗਤਾਂ ਕੋਲ ਇਹ ਨਹੀਂ ਹਨ, ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਬਹੁਤ ਬਣਮੁੱਲੀਆਂ ਲਿਖਤਾਂ ਹਨ, ਇਹਦੀ ਭੇਟਾ ਬਿਲਕੁਲ ਨਾ ਮਾਤਰ ਹੀ ਹੈ। ਇਹ ਪੂਰਾ 13 ਕਿਤਾਬਾਂ ਦਾ ਸੈੱਟ ਜੋ 130 ਰੁਪਏ ਵਿੱਚ ਉਪਲਬਧ ਹੈ, ਜ਼ਰੂਰ ਲਿਜਾਣ ਦੀ ਕਿਰਪਾਲਤਾ ਕਰੋ। ਆਪ ਪੜ੍ਹੋ, ਬੱਚਿਆਂ ਨੂੰ ਪੜ੍ਹਾਓ, ਹੋ ਗੁਰਸਿੱਖ ਵੀਰ ਜੋ ਭੈਣ ਆਪਣੇ ਜੀ ਦੇ ਘਰ ਆਉਂਦੇ ਹਨ ਉਹਨਾਂ ਨੂੰ ਗਿਫਟ ਤੌਰ 'ਤੇ ਦੇ ਸਕਦੇ ਹੋ। ਇਹ ਸਾਡਾ ਪ੍ਰੇਮ ਰਸ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਵਧਾਉਂਦੀਆਂ ਹਨ ਅਤੇ ਸਾਡੀਆਂ ਆਤਮਿਕ ਗੁੰਝਲਾਂ ਦੂਰ ਕਰਦੀਆਂ ਹਨ। ਜ਼ਰੂਰ ਲਿਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।